ਪ੍ਰਵਰਤਾਈ ਸਵਰੀ ਰਚਨਾ ਪਵਿੱਤਰ ਕਰੋ ਪਿਆਰ ਨਾਲ ਆਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਅੱਜ ਦਾ ਇਹ ਫਰਮਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਕੋਈ ਵੀ ਕਰਮ ਕਰੀਏ ਉਸਦਾ ਫਲ ਜ਼ਰੂਰੀ ਹੁੰਦਾ ਹੈ। ਮੈਂ ਬੇਨਤੀ ਕਰਾਂ, ਜੇ ਤੁਸੀਂ ਨਿਸ਼ਕਾਮ ਕਰਮ ਵੀ ਕਰੋ ਉਸਦਾ ਵੀ ਫਲ ਹੁੰਦਾ ਹੈ, ਪਰ ਨਿਸ਼ਕਾਮ ਕਰਮ ਕਰਨ ਵਾਲਾ ਜੀਵ ਫਲ ਦੀ ਇੱਛਾ ਨਹੀਂ ਰੱਖਦਾ। ਸਤਿਗੁਰੂ ਕਹਿ ਰਹੇ ਨੇ ਫਲ ਗੁਣ, ਇਹ ਫੱਗਣ ਸੀ, ਫਲ ਗੁਣ ਸੀ, ਪਰ ਫਲ ਗੁਣ ਤੋਂ ਬਦਲ ਕੇ ਫੱਗਣ ਅੱਜ ਅਸੀਂ ਸਿੱਧਾ ਕਹਿ ਦਿੰਦੇ ਹਾਂ। ਵਾਸਤਵਿਕ ਤੌਰ ਤੇ ਮਹੀਨਾ ਫਲ ਗੁਣ ਹੈ। ਤਾਂ ਪਿਆਰਿਓ, ਅਸੀਂ ਕੋਈ ਵੀ ਪੌਦਾ ਲਗਾਈਏ ਜੇ ਤਾਂ ਫਲਾਂ ਵਾਲਾ ਹੈ ਤਾਂ ਜ਼ਰੂਰੀ ਫਲ ਲੱਗਣਗੇ, ਜੇ ਪੌਦਾ ਫਲਾਂ ਵਾਲਾ ਹੀ ਨਹੀਂ ਤਾਂ ਉਸਨੂੰ ਫਲ ਨਹੀਂ ਲੱਗਦੇ। ਵਰਿਕ ਦੀ ਹਰਿਆਵਲ, ਵਰਿਕ ਦੀ ਸੁੰਦਰਤਾ, ਵਰਿਕ ਦੀ ਉਚਾਈ, ਵਰਿਕ ਦੀ ਛਾਂ ਜ਼ਰੂਰ ਹੈ, ਪਰ ਜੇ ਫਲਾਂ ਵਾਲਾ ਕੋਈ ਵਰਿਕ ਹੈ ਤਾਂ ਉਹ ਹੋਰ ਸੁਭਾਏਮਾਨ ਹੋ ਜਾਂਦਾ। ਕੌਣ ਦੁਨੀਆਂ ਤੇ ਇਨਸਾਨ ਹੈ ਜਿਹੜਾ ਫਲ ਨਹੀਂ ਚਾਹੁੰਦਾ? ਇੱਕ ਤਾਂ ਫਲ ਖਾਣ ਵਾਲੇ ਹੁੰਦੇ ਨੇ, ਇੱਕ ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਤੇ ਕੰਮ ਫਲਿਆ ਹੀ ਨਹੀਂ, ਇਹਨੂੰ ਤੇ ਫਲਾਣੀ ਚੀਜ਼ ਫਲੀ ਨਹੀਂ, ਮਤਲਬ ਕਿ ਇਸ ਤੋਂ ਸੁੱਖ ਨਹੀਂ ਉਪਜਿਆ। ਤਾਂ ਗੁਰੂ ਸਵਾਰਿਓ, ਜੇ ਕਿੱਕਰ ਦਾ ਬੀਜ ਬੀਜ ਦੇਈਏ ਤਾਂ ਉਸ ਕਿੱਕਰ ਦੇ ਵੱਧਦੇ ਹੋਏ ਵਰਿਕਸ਼ ਨੂੰ ਦੇਖ ਕੇ ਮਨ ਖੁਸ਼ ਹੋਵੇ, ਪਰ ਉਸ ਅੰਦਰ ਫਲ ਨਹੀਂ, ਕੰਡੇ ਹੋ, ਫੁੱਲਾਂ ਹੋ। ਸਭ ਸੰਗਤ ਇਸੇ ਪ੍ਰਕਾਰ ਮਨ ਮਤ ਦੇ ਕੀਤੇ ਹੋਏ ਕਰਮ ਗੁਰਮਤ ਤੋਂ ਹੋਣੇ ਰਹਿ ਕੇ ਬੀਜ ਬੀਜੇ ਮਨ ਮਤ ਦੇ, ਉਸਦੇ ਫਲ ਸਵਰੂਪ ਫੁੱਲਾਂ ਹਨ ਦੁੱਖ। ਬੀਜੇ ਵਿੱਖ ਮੰਗੇ ਅੰਮ੍ਰਿਤ, ਵੇਖੋ ਇਹ ਸੁਆਵਾ। ਜੇ ਵਿੱਖ ਬੀਜੀਏ ਤੇ ਅੰਮ੍ਰਿਤ ਨਹੀਂ ਮਿਲਦਾ, ਸਭ ਸੰਗਤ ਜੀ ਤੁਸੀਂ ਇਸ ਵੇਲੇ ਗੁਰੂ ਗ੍ਰੰਥ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਇਹ ਅੰਮ੍ਰਿਤ ਫਲ ਹੈ, ਸਾਰੇ ਸਮਾਧੀਆਂ ਲਗਾ ਕੇ ਸਤਿਗੁਰੂ ਦੇ ਚਰਨਾਂ ਚ ਬੈਠ ਕੇ ਬਾਣੀ ਕੀਰਤਨ ਵਿਚਾਰਾਂ ਸੁਣੀਆਂ ਨੇ, ਇਹ ਅੰਮ੍ਰਿਤ ਫਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਲ ਗੁਣ, ਵਰਿਕਸ਼ ਲਗਾਇਆ ਹੈ ਪਰ ਉਸ ਵਰਿਕਸ਼ ਅੰਦਰ ਕੋਈ ਫਲ ਨਹੀਂ ਤਾਂ ਇਤਨਾ ਸੁਭਾਏਮਾਨ ਨਹੀਂ। ਸਾਹਿਬ ਜੀ ਕਹਿ ਰਹੇ ਨੇ, ਹੇ ਬੰਦਿਆ, ਤੇਰੇ ਅੰਦਰ ਵੀ ਗੁਣਾ ਰੂਪੀ ਫਲ ਤਾਂ ਲੱਗ ਸਕਦੇ ਨੇ ਜੇ ਤੂੰ ਕਿਸੇ ਸਤ ਪੁਰਸ਼ ਦੀ ਸੰਗਤ ਕਰ ਲੈ, ਕਿਸੇ ਨਾਮ ਰਸੀਏ ਦੀ ਸੰਗਤ ਕਰੇ, ਗੁਣ ਰੂਪੀ ਫਲ ਤੇਰੇ ਅੰਦਰ ਆ ਸਕਦੇ ਨੇ, ਲੱਗ ਸਕਦੇ ਨੇ, ਤੇ ਫਿਰ ਫਲ ਗੁਣ ਦਾ ਮਹੀਨਾ ਤੈਨੂੰ ਆਨੰਦ ਦੇ ਸਕਦਾ ਹੈ। ਫਲ ਗੁਣ ਆਨੰਦ ਉਪਾਰਜਨ, ਤੇਰੇ ਅੰਦਰ ਗੁਣ ਰੂਪੀ ਫਲ ਹੋਣੇ ਚਾਹੀਦੇ ਨੇ। ਮੈਂ ਤਾਂ ਕਈ ਵਾਰ ਬੇਨਤੀ ਕਰਿਆ ਕਰਦਾ, ਦੁਨੀਆਂ ਅੰਦਰ ਬਹੁਤਾ ਧਨਾੜ ਵੇਖ ਕੇ ਨਾ ਕਿਹਾ ਕਰੀਏ ਵੀ ਬੜਿਆ ਫਲਿਆ ਫਲਿਆ, ਬੜਾ ਸੁਖੀ ਹੈ। ਵਾਸਤਵਿਕ ਤੌਰ ਤੇ ਸੁਖੀ ਉਹ ਹੈ ਜਿਸ ਦੇ ਅੰਦਰ ਨਾਮ ਦਾ ਬੀਜ, ਪ੍ਰੇਮਾ ਭਗਤੀ ਦਾ ਬੀਜ ਬੀਜਿਆ ਗਿਆ। ਉਹ ਪ੍ਰੇਮ ਦਾ ਫਲ ਸ਼ੁੱਭ ਗੁਣ ਹੋਣਗੇ ਉਸ ਅੰਦਰ, ਪਰ ਉਪਕਾਰੀ ਹੋਏਗਾ, ਬੰਦਗੀ ਵਾਲਾ ਹੋਏਗਾ, ਨੇਕ ਨੀਤ ਹੋਏਗੀ। ਸਭ ਸੰਗਤ ਇਸ ਵਾਸਤੇ ਸਾਹਿਬ ਕਹਿ ਰਹੇ ਨੇ, ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਜਿਸ ਨੂੰ ਹਰੀ ਸੱਜਣ ਮਿਲ ਗਿਆ, ਹਿਰਦੇ ਅੰਦਰ ਪ੍ਰਗਟ ਹੋ ਗਿਆ, ਪਰਮਾਤਮਾ ਕੋਈ ਸਰੀਰ ਨਹੀਂ, ਪਰਮੇਸ਼ਰ ਇੱਕ ਪ੍ਰਕਾਸ਼ ਸਵਰੂਪ ਹੈ। ਦਸ ਪਾਤਸ਼ਾਹੀਆਂ ਸਰੀਰ ਧਾਰ ਕੇ ਆਈਆਂ, ਖੁਦ ਪ੍ਰਕਾਸ਼ ਵਿੱਚ ਰਹੇ ਤੇ ਰਹਿੰਦੇ ਜੀਵਨ ਵਿੱਚ ਪ੍ਰਕਾਸ਼ ਬਖਸ਼ਿਆ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਗਤ ਅੰਦਰ ਪਖੰਡ ਦੀ ਧੁੰਦ ਸੀ ਤੇ ਸੂਰਜ ਸਵਰੂਪ ਆਏ, ਤੇ ਸੂਰਜ ਕੋਲ ਕਦੇ ਹਨੇਰਾ ਨਹੀਂ ਹੁੰਦਾ। ਸੂਰਜ ਅੰਧੇਰਾ ਦੂਰ ਕਰਦਾ, ਸੂਰਜ ਅੰਧੇਰਾ ਨਹੀਂ। ਤਾਂ ਗੁਰੂ ਸਵਾਰਿਓ ਜਿਹੜੇ ਬਾਣੀ ਦੀ ਸ਼ਰਣ ਵਿੱਚ ਨੇ, ਗੁਰਬਾਣੀ ਵਿਚਾਰਦੇ ਨੇ, ਅਮਲ ਕਰਦੇ ਨੇ, ਉਹ ਫਿਰ ਅੰਧੇਰੇ ਵਿੱਚ ਨਹੀਂ, ਉਹ ਪ੍ਰਕਾਸ਼ ਵਿੱਚ ਹਨ। ਅੰਧੇਰੇ ਵਿੱਚ ਇਨਸਾਨ ਠੇਡੇ ਖਾਂਦਾ ਹੈ, ਪ੍ਰਕਾਸ਼ ਅੰਦਰ ਸਭ ਕੁਛ ਦਿਸ ਜਾਂਦਾ ਹੈ। ਪ੍ਰਕਾਸ਼ ਜੇ ਕਿਸੇ ਦੇ ਨੇਤਰ ਨਾ ਕੰਮ ਕਰਦੇ ਹੋਣ, ਜੇ ਕੋਈ ਨੇਤਰਾਂ ਤੋਂ ਹੀਣ ਹੋਵੇ, ਤੇ ਸੂਰਜ ਚੜ੍ਹਿਆ ਵੀ ਉਹ ਪੁਰਸ਼ ਵਾਸਤੇ ਰਾਤ ਹੁੰਦੀ ਹੈ। ਸਭ ਸੰਗਤ ਸਾਨੂੰ ਸਤਿਗੁਰਾਂ ਨੇ ਪਾਵਨ ਸਰੀਰ ਬਖਸ਼ਿਆ, ਗੁਰਬਾਣੀ ਬਖਸ਼ੀ ਹੈ, ਸੰਤਾਂ ਮਹਾਂਪੁਰਖਾਂ ਦੀ ਸੰਗਤ ਬਖਸ਼ੀ ਹੈ। ਫਿਰ ਜੇ ਅਜੇ ਵੀ ਗੁਰ ਸ਼ਬਦ ਤੋਂ ਵੀ ਹੋਣੇ ਰਹਿ ਜਾਈਏ, ਤਾਂ ਫਿਰ ਉਹਨਾਂ ਅੰਨਿਆਂ ਤੋਂ ਘੱਟ ਨਹੀਂ ਕਿ ਜਿਨ੍ਹਾਂ ਦੇ ਅੱਗੇ ਸੂਰਜ ਹੈ ਪਰ ਪ੍ਰਕਾਸ਼ ਨਹੀਂ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਹਰੀ ਸੱਜਣ ਜਿਸ ਹਿਰਦੇ ਅੰਦਰ ਪ੍ਰਗਟ ਹੋ ਗਿਆ ਹੈ, ਉਹ ਗੁਣਾ ਨਾਲ ਭਰਪੂਰ ਹੋ ਗਿਆ, ਮਾਨਣਾ ਕਰੋ ਫਲਾਂ ਨਾਲ ਲੱਦਿਆ ਗਿਆ। ਤਾਂ ਮੈਂ ਫਿਰ ਬੇਨਤੀ ਕਰਦੇ, ਜਿਹੜਾ ਵਿਰਕ ਫਲਾਂ ਨਾਲ ਲੱਦਿਆ ਜਾਂਦਾ ਹੈ, ਉਹ ਵਿਰਕ ਝੁਕ ਜਾਇਆ ਕਰਦਾ, ਉਹ ਹਮੇਸ਼ਾ ਵਿਰਕ ਝੁਕ ਜਾਂਦਾ ਹੈ। ਉਸ ਦੀਆਂ ਟਾਹਣੀਆਂ ਦੇ ਲੱਗੇ ਹੋਏ ਫਲ ਦੱਸ ਰਹੇ ਨੇ, ਫਲਾਂ ਨਾਲ ਭਰਪੂਰ ਹੈ ਪਰ ਝੁਕਿਆ ਹੋਇਆ। ਅੱਜ ਸਾਡੇ ਅੰਦਰ ਬੰਦਗੀ ਦਾ ਗੁਣ ਹੋਵੇ, ਸਿਮਰਨ ਅਭਿਆਸ ਦਾ ਗੁਣ ਹੋਵੇ, ਕਥਾ ਕੀਰਤਨ ਵਿਚਾਰ ਦਾ ਗੁਣ ਹੋਵੇ, ਪਰ ਸਾਡੇ ਅੰਦਰ ਨਿਮਰਤਾ ਜ਼ਰੂਰੀ ਹੋਵੇ, ਜਿਹੜਾ ਇਸ ਫਲ ਨੂੰ ਪਚਾਏਗੀ। ਜਿਸ ਇਨਸਾਨ ਅੰਦਰ ਨਿਮਰਤਾ ਨਹੀਂ ਉਹਦੇ ਸ਼ੁੱਭ ਗੁਣ ਵੀ ਖਾਕ ਹੋ ਜਾਂਦੇ ਨੇ, ਭਸਮ ਹੋ ਜਾਂਦੇ ਨੇ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਜੀਵ ਰੂਪੀ ਇਸਤਰੀ ਨੂੰ ਨਿਵਣ ਤੋਂ ਅੱਖਰ ਖਵਣ ਗੁਣ ਜਿਹਾ ਬਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕਰਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਇਸ ਮਹਾਨ ਹੁਕਮਨਾਮੇ ਅੰਦਰ ਤੇ ਕਹਿ ਰਹੇ ਨੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਇਆ। ਸੰਤ ਸਹਾਈ ਰਾਮ ਦੇ ਮਿਲਣ ਵਿੱਚ ਤੇਰੀ ਸਹਾਇਤਾ ਕੋਈ ਮਹਾਨ ਪਰ ਉਪਕਾਰੀ ਸਾਧੂ ਸੰਤ ਗੁਰੂ ਕਾ ਸਿੱਖ ਨਾਮ ਰਸਿਆ ਹੀ ਕਰ ਸਕਦਾ ਹੈ। ਅੱਜ ਦੇ ਵਿਚੋਲੇ ਵਿਚੋਲਗਿਰੀ ਕਰਨ ਲੱਗਿਆ ਬੜਾ ਕੁਛ ਵਧਾ ਚੜਾ ਕੇ ਦੱਸਦੇ ਨੇ, ਕਈ ਝੂਠ ਫਰੇਬ ਦੱਸਦੇ ਨੇ, ਪਰ ਵਾਸਤਵਿਕ ਤੌਰ ਤੇ ਅੱਜ ਦੇ ਬਹੁਤੇ ਵਿਚੋਲਿਆਂ ਦੇ ਸਿਰਾਂ ਵਿੱਚ ਵੀ ਫਿਰ ਜੂਠ ਖੜਖੜਾ। ਕਿਉਂ? ਸਤਿਕਾਰਯੋਗ ਸਭ ਸੰਗਤ ਦੁਨਿਆਵੀ ਵਿਚੋਲ ਪੂਰੀ ਵਿੱਚ ਵੀ ਸੱਚਾਈ ਚਾਹੀਦੀ ਹੈ ਤੇ ਜੇ ਕੋਈ ਸੰਤ ਵਿਚੋਲਾ ਹੈ ਉਸ ਅੰਦਰ ਤਾਂ 100% ਸੱਚਾਈ ਚਾਹੀਦੀ ਹੈ। ਇਸ ਵਾਸਤੇ ਗੁਰੂ ਸਵਾਰੇ ਸਤਿਗੁਰਾਂ ਨੇ ਅੱਜ 12ਵੇਂ ਮਹੀਨੇ ਦੁਆਰਾ ਤੁਸੀਂ ਹੁਣੇ ਪਾਰਸ ਸਾਹਿਬ ਜੀ ਪਾਸੋਂ ਸੁਣ ਚੁੱਕੇ ਹੋ, ਇਹ 12ਵਾਂ ਅਖੀਰਲਾ ਮਹੀਨਾ ਹੈ ਤੇ ਸਤਿਗੁਰਾਂ ਨੇ ਇਹਦੇ ਅੰਦਰ ਸਾਨੂੰ ਫਲ ਸਵਰੂਪ ਆਨੰਦ ਬਖਸ਼ਿਆ, ਪਰ ਇਹਦੇ ਵਿੱਚ ਸਹਾਇਤਾ ਕਹੀ ਹੈ ਕਿ ਸਾਧੂ ਮਹਾਂਪੁਰਖ ਕਰ ਸਕਦੇ ਨੇ। ਸੰਤ ਸਹਾਈ ਰਾਮ ਕੇ, ਉਹ ਰਾਮ ਦੇ ਸੰਤ ਹੋਣ, ਕਿਸੇ ਹੋਰ ਦੇ ਨਹੀਂ, ਉਹ ਪਰਮੇਸ਼ਰ ਦੇ ਪਿਆਰੇ ਹੋਣ, ਉਹ ਤੇਰੀ ਸਹਾਇਤਾ ਕਰ ਸਕਦੇ ਨੇ। ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਬੈਠੇ ਸੀ, ਬੰਦਗੀ ਵਿੱਚ ਜੁੜੇ, ਆਨੰਦ ਲੈ ਰਹੇ ਸੀ ਸਿਮਰਨ ਦਾ। ਸਵੇਰ ਦਾ ਟਾਈਮ ਸੀ, ਇੱਕ ਸ਼ਿਕਾਰੀ ਮੋਢੇ ਤੇ ਜਾਲ ਸੁੱਟਿਆ, ਆਪਣੇ ਮਨ ਨਾਲ ਗੱਲਾਂ ਕਰਦਾ ਆ ਰਿਹਾ। ਮਨਾ ਕਈ ਦਿਨ ਹੋ ਗਏ ਨੇ ਕੋਈ ਸ਼ਿਕਾਰ ਹੱਥ ਨਹੀਂ ਲੱਗਾ, ਅੱਜ ਕਿਤੇ ਪਰਮਾਤਮਾ ਦੀ ਕਿਰਪਾ ਹੋ ਜਾਏ, ਸ਼ਿਕਾਰ ਹੱਥ ਲੱਗ ਜਾਏ। ਮੈਂ ਕਹਿੰਦਾ ਸ਼ਿਕਾਰੀ ਵੀ ਪਰਮਾਤਮਾ ਨੂੰ ਯਾਦ ਕਰਦਾ। ਨਾ ਪਿਛਲੇ ਦਿਨਾਂ ਚ ਮੈਂ ਕਿਹਾ ਸੀ ਚੋਰ ਵੀ ਰੱਬ ਨੂੰ ਯਾਦ ਕਰਦਾ, ਚੋਰ ਵੀ ਚੋਰੀ ਕਰਨ ਲੱਗੇ ਰੱਬ ਨੂੰ ਯਾਦ ਕਰਦਾ। ਸ਼ਿਕਾਰੀ ਤੁਰਿਆ ਜਾ ਰਿਹਾ ਮਨ ਨਾਲ ਵਿਚਾਰ ਕਰਦਾ, ਅੱਗੇ ਸਮਾਧੀ ਚ ਬੈਠੇ ਸੰਤ ਦਿਸੇ, ਸੰਤਾਂ ਦੀਆਂ ਅੱਖਾਂ ਮੀਟੀਆਂ ਸੀ, ਦਿਲ ਨਹੀਂ ਕੀਤਾ ਇਹਨਾਂ ਨੂੰ ਉਠਾਵਾਂ, ਕਿਉਂਕਿ ਮੈਂ ਕਿਹੜੀ ਇਹਨਾਂ ਤੋਂ ਕਥਾ ਸੁਣਨੀ ਹੈ। ਮੈਂ ਤੇ ਸ਼ਿਕਾਰੀ ਹਾਂ ਤੇ ਸ਼ਿਕਾਰ ਕਰਨ ਵਾਸਤੇ ਜਾ ਰਿਹਾ, ਜਾਲ ਮੇਰੇ ਮੋਢੇ ਤੇ ਹੈ। ਮਨ ਅੰਦਰ ਹੀ ਅਰਦਾਸ ਕੀਤੀ ਹੈ ਉਹਨਾਂ ਸੰਤਾਂ ਦੇ ਅੱਗੇ, ਮਹਾਂਪੁਰਖੋ ਜੇ ਅੱਜ ਕਿਤੇ ਮੇਰਾ ਦਾ ਚੰਗਾ ਵੱਜ ਗਿਆ ਤੇ ਦਸਵੰਧ ਤੁਹਾਡਾ, ਦਸਵੰਧ ਸੁੱਖਿਆ ਸ਼ਿਕਾਰੀ ਨੇ। ਮਹਾਂਪੁਰਖ ਮਸਤੀ ਚ ਬੈਠੇ ਨੇ, ਸਤਿਕਾਰਯੋਗ ਸਭ ਸੰਗਤ ਸ਼ਿਕਾਰੀ ਨੇ ਜਾਲ ਲਗਾਇਆ, ਬੜੇ ਪਕਸ਼ੀ ਫਸੇ ਆ, ਬਹੁਤ ਪਕਸ਼ੀ ਫਸੇ। ਸੋਚਦਾ ਸੁਣਿਆ ਸੀ ਸੰਤਾਂ ਅੰਦਰ ਸ਼ਕਤੀ ਹੁੰਦੀ ਆ, ਜੇ ਤੇ ਮੂੰਹ ਚੋਂ ਬੋਲੇ ਨਹੀਂ
اجے تا میں گپتی ارداس کیتی ہے تے اج مال بہت ملیا ہے تے جے کتے منہ چوں کوئی واک کڈ دین تے پھر تا نو ندیاں 18 سدی ہو جاؤ واپس پرتے ہیں بڑے پکھی موڈے تے نے ہن انہاں دے پاس لیا کے تے گنتی شروع کر رہا ہے کہ جننے نے انہاں چوں دسواں دے انہاں نوں دینا گھٹ وی نہ ہوے ਆਪਾਂ ਤੇ ਕਈ ਦਸਵੰਧ ਸੁੱਖ ਕੇ ਮੁੜ ਕੇ ਦਿੰਦੇ ਨਹੀਂ ਛੇਤੀ ਫਿਰ ਮੁੜ ਕੇ ਆ ਕੇ ਪੁੱਛ ਦਿੰਦੇ ਬਾਬਾ ਜੀ ਗੱਲ ਕੀ ਹੈ ਵਾਸਤਵਿਕ ਤੌਰ ਤੇ ਗੁਰੂ ਮਰਿਆਦਾ ਹੈ ਗੁਰੂ ਘਰ ਦੀ ਮਰਿਆਦਾ ਬਈ ਤੁਸੀਂ ਸੁੱਖਾਂ ਨਾਲ ਲੱਦੇ ਫੁੱਲੇ ਜਾਓਗੇ ਗੁਰੂ ਘਰ ਵਿੱਚ ਦਸਵੰਧ ਦੇਣ ਨਾਲ ਘਟਦਾ ਨਹੀਂ ਸਭ ਸੰਗਤ ਵਾਸਤਵਿਕ ਤੌਰ ਤੇ ਗੁਰੂ ਨੂੰ ਕੋਈ ਲੋਭ ਵੀ ਨਹੀਂ ਪਰ ਤੁਹਾਡੀ ਕਮਾਈ ਸਫਲਾਉਣ ਵਾਸਤੇ ਹੀ ਗੁਰੂ ਬਖਸ਼ਿਸ਼ ਕਰ ਰਿਹਾ ਹੈ ਸਤਿਗੁਰੂ ਜੀ ਜਦੋਂ ਅੰਮ੍ਰਿਤਸਰ ਤਾਲ ਖੁਦਵਾਇਆ ਗੁਰਦੁਆਰਾ ਸਾਹਿਬ ਬਣਵਾਉਣ ਲੱਗੇ ਨੇ ਤਾਂ ਮਸੰਦਾਂ ਨੂੰ ਦੂਰ ਦੂਰ ਭੇਜਿਆ ਸੀ ਬਈ ਗੁਰੂ ਕੀ ਸੰਗਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਘਰ ਦੀ ਸੇਵਾ ਵਾਸਤੇ ਪ੍ਰੇਰਣਾ ਦਿਓ ਤੇ ਨਾਲ ਨਾਲ ਉਹਨਾਂ ਨੂੰ ਗੁਰੂ ਘਰ ਦੇ ਬਚਨ ਸੁਣਾਓ ਸਤਿਗੁਰੂ ਚਾਹੁੰਦੇ ਇੱਕ ਛਿਨ ਵਿੱਚ ਮਾਇਆ ਦੇ ਪਤੀ ਸਨ ਛਿਨ ਵਿੱਚ ਢੇਰ ਲਾ ਦਿੰਦੇ ਮਾਇਆ ਦੇ ਤੇ ਸੋਨੇ ਦੇ ਜ਼ਰੂਰਤ ਨਹੀਂ ਸੀ ਦਸਵੰਧ ਕਹਿਣ ਦੀ ਪਰ ਸਤਿਗੁਰਾਂ ਨੇ ਮਸੰਦਾਂ ਨੂੰ ਪ੍ਰਚਾਰ ਵਾਸਤੇ ਵੀ ਭੇਜਿਆ ਤੇ ਗੁਰੂ ਕੀ ਗੋਲਕ ਵਾਸਤੇ ਦਸਵੰਧ ਲਈ ਵੀ ਪ੍ਰੇਰਣਾ ਦਿੱਤੀ ਉਹੋ ਹੀ ਮਸੰਦ ਸਤਿਗੁਰੂ ਕੇ ਦਸਵੰਧ ਨੂੰ ਲਿਆਉਂਦੇ ਨੇ ਸਮਾਂ ਪਰਤਿਆ ਉਹਨਾਂ ਮਸੰਦਾਂ ਨੇ ਆਖਿਆ ਪ੍ਰਚਾਰ ਤੇ ਅਸੀਂ ਕਰਦੇ ਹਾਂ ਤੇ ਗੁਰੂ ਨੂੰ ਇੰਨਾ ਮਾਇਆ ਇੰਨਾ ਦਸਵੰਧ ਉਹ ਬਹੁਤੇ ਮਸੰਦ ਦਸਵੰਧ ਆਪਣੇ ਪਾਸ ਰੱਖਣ ਲੱਗ ਪਏ ਸੀ ਸਮਾਂ ਆਉਣ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਮਸੰਦਾਂ ਨੂੰ ਤੇਲ ਦੇ ਕੜਾਹਾਂ ਚ ਪਾ ਕੇ ਫੂਕਿਆ ਕੇ ਮਸੰਦ ਮੀਣੇ ਹੋ ਚੁੱਕੇ ਨੇ ਗੁਰੂ ਘਰ ਚੋਂ ਇਹਨਾਂ ਨੂੰ ਬਖਸ਼ਿਸ਼ ਹੋਈ ਹੈ ਪਰ ਸੋਚ ਰਹੇ ਨੇ ਇਹ ਕਲਾ ਸਾਡੀ ਹੈ ਇਹ ਗੁਣ ਸਾਡਾ ਹੈ ਮਤਲਬ ਇਸ ਸ਼ਿਕਾਰੀ ਨੇ ਵੀ ਦਸਵੰਧ ਸੁਖਿਆ ਤੇ ਜਦੋਂ ਉਹਨਾਂ ਪੰਛੀਆਂ ਨੂੰ ਗਿਣ ਕੇ ਦਸਵਾਂ ਹਿੱਸਾ ਸੰਤਾਂ ਅੱਗੇ ਰੱਖਿਆ ਮਹਾਂਪੁਰਖ ਸੋਚਦੇ ਕਹਿਣ ਲੱਗੇ ਓਏ ਕੀ ਕਹਿੰਦਾ ਮਹਾਰਾਜ ਇਹ ਗੁਪਤ ਅਰਦਾਸ ਦਾ ਫਲ ਹੈ ਤੁਹਾਡੇ ਚਰਨਾਂ ਚ ਮੈਂ ਅਰਦਾਸ ਕਰਕੇ ਅੱਜ ਗਿਆ ਸੀ ਸ਼ਾਮਾਂ ਪਈਆਂ ਨੇ ਬਹੁਤ ਸ਼ਿਕਾਰ ਵੱਜਿਆ ਮਹਾਰਾਜ ਆ ਦਸਵੰਧ ਤੁਹਾਡਾ ਸੁਖਿਆ ਸੀ ਲੈ ਲਓ ਮਰੇ ਪੱਖੀ ਉਹ ਸੰਤ ਕਹਿੰਦੇ ਨੇ ਭੋਲਿਆ ਬਦਬੂ ਆ ਰਹੀ ਹੈ ਚੁੱਕ ਲੈ ਕਹਿੰਦਾ ਮਹਾਰਾਜ ਖਾਓ ਭਾਵੇਂ ਰੱਖੋ ਮੈਂ ਤੇ ਦਸਵੰਧ ਤੁਹਾਡੇ ਦੇਣਾ ਇਹ ਤੇ ਦੇਣਾ ਹੀ ਦੇਣਾ ਮੈਂ ਨਹੀਂ ਰੱਖਣਾ ਸੰਤਾ ਆਖਿਆ ਬੇਸਮਝਾ ਚੁੱਕ ਲੈ ਸਾਡੇ ਕੰਮ ਦਾ ਨਹੀਂ ਕਹਿੰਦਾ ਕੰਮ ਦਾ ਭਾਵੇਂ ਨਹੀਂ ਦਸਵੰਧ ਤੁਹਾਡਾ ਸੰਤਾ ਫਿਰ ਤੀਸਰਾ ਬਚਨ ਕੀਤਾ ਦੇ ਜੇ ਜ਼ਰੂਰੀ ਦੇਣਾ ਤੇ ਫਿਰ ਸਾਨੂੰ ਇੱਕ ਪੱਖੀ ਲਿਆ ਕੇ ਦੇ ਕਹਿੰਦਾ ਹੁਕਮ ਕਰੋ ਕਿਹੜਾ ਕਹਿੰਦੇ ਚਤੁਰ ਭੁਜ ਪੱਖੀ ਲਿਆ ਕੇ ਦੇ ਜੇ ਫੜ ਕੇ ਹੀ ਲਿਆਉਣਾ ਤੇ ਉਹਦੀ ਸਾਨੂੰ ਜ਼ਰੂਰਤ ਹੈ ਤੁਰ ਪਿਆ ਸੰਤਾਂ ਦਾ ਬਚਨ ਮੰਨ ਕੇ ਤੁਰ ਪਿਆ ਸਾਧ ਸੰਗਤ ਸਾਰਾ ਦਿਨ ਜਾਲ ਲਾਈ ਰੱਖਿਆ ਕੋਈ ਪੱਖੀ ਨਹੀਂ ਆਇਆ ਦੂਸਰਾ ਦਿਨ ਆ ਗਿਆ ਜਾਲ ਲੱਗਾ ਰਿਹਾ ਕੋਈ ਪੱਖੀ ਨਹੀਂ ਫਸਿਆ ਦੋ ਦਿਨ ਦਾ ਸ਼ਿਕਾਰੀ ਭੁੱਖਾ ਜਿਹੜਾ ਲਿਆਇਆ ਸੀ ਉਹ ਵੀ ਗਵਾ ਬੈਠਾ ਦੋ ਦਿਨਾਂ ਦਾ ਭੁੱਖਾ ਨਹੀਂ ਤੇ ਉਹਨੇ ਸ਼ਾਮਾਂ ਨੂੰ ਜਾ ਕੇ ਰੱਜ ਜਾਣਾ ਸੀ ਪਰ ਐਸੇ ਰੱਜਿਆ ਹੋਇਆਂ ਨੂੰ ਮਹਾਂਪੁਰਖ ਇਹਨਾਂ ਚੀਜ਼ਾਂ ਤੋਂ ਛੁਡਾ ਦਿੰਦੇ ਨੇ ਕੁਛ ਨਹੀਂ ਆਖਿਆ چڑاؤن واسطے سید نہیں دے رہے کیا نہیں بھیج دیتا ہے چتر کچھ پکشی چاہیے سد سنگت جی اوہ شکاری دو دن جال لگا کے بیٹھا کوئی پکشی نہیں اڑیا سوچتا ہے دو دن لنگ گئے نے کوئی پکشی نہیں آیا تیسرا دن چڑھیا جال لگا کہندا ہے پربھو پرماتما او کرپا کر دو دن دا بھکھا اج دن تیجا چڑھ گیا او مہاپرکھا بابیاں کو چدر بھجی پکشی آخیا پتا نہیں کیڑی بلا ہوندی ہے کوئی ہوئے تو میرے جال چ پھس جائے سد سنگت جی اسے بھکھے شکاری دے دل دے اندروں نکلی ارداس وشنو بھگوان سوچ رہے نے بھائی سنتا نے اس نو کرتارت کرن لئی جے راہ بنایا تے مینو جانا پڑے وشنو بھگوان چتر بھجے پر انہاں ایک پکشی دا روپ بنا کے اس دے جال دے وچ ورنا کیتا پھر پھر آئے اڈنا کیتا پر انہیں جدو کیتا کٹھا تے کہندا ہن جاندا کدھر میرے جال چ پھسیا ہن نہیں تینوں نکلن دیندا تیجا دن ہو گیا بھکھے بیٹھیاں نو اے بابیا مینو فسا دیتا چتر بھجی پکشی نہ میں کدے دیکھیا نہ سنیا پر اج جے میرے جال چ پھس گیا تے چھڑدا نہیں وشنو بھگوان نو کٹھا جیا کر کے سٹ کے موڈے تے اے شکاری تر پیا جا کے چک کے ماریا کہندا بابا پھڑ اپنا چتر بھج پکشی مینو تین دن بھکھیا ماریا جس ویلے اس دے موڈے تو اترے ہوئے بھگوان وشنو نو دیکھیا سنتا نے ہاتھ جوڑ کے کھڑے ہو گئے نمسکار کیتی اے پربھو جی بڑی دیا کیتی ہے پر اج تہاڈی اس حالت نو ویکھ کے میرے من اندر ترس وی آ رہا ہے ایک شکاری ایک شکاری اپنے جال وچ تہانوں پھسا کے لے آیا ہے پر کاش اے کوئی تنداں دا جال نہیں اے پریم دا جال ہے جیہدے وچ تسی پھسے اے کوئی دھاگے دے جال وچ تسی نہیں پھس سکدے بھگوان کرشن مہاراج نو میا یشودا نے اکھلی دے نال چنگی سوہنی رسی لے کے پکی ਉਹਦੀਆਂ ਬਾਹਾਂ ਬੰਨ ਦਿੱਤੀਆਂ ਸੀ ਤੇ ਲੱਤਾਂ ਵੀ ਬੰਨ ਦਿੱਤੀਆਂ ਸੀ ਕਿ ਤੂੰ ਰੋਜ਼ ਤੇਰੀਆਂ ਸ਼ਿਕਾਇਤਾਂ ਆਉਂਦੀਆਂ ਅਜੇ ਤੇ ਤੂੰ ਨਿਕਾ ਜਾ ਜਦੋਂ ਵੱਡਾ ਹੋ ਗਿਆ ਪਤਾ ਨਹੀਂ ਕੀ ਕਰੇਗਾ ਤੇਰੀਆਂ ਸ਼ਿਕਾਇਤਾਂ ਬਹੁਤ ਆਉਂਦੀਆਂ ਨੇ ਰੋਜ਼ ਗੋਪਿਕਾਵਾਂ ਆਉਂਦੀਆਂ ਤੇ ਆ ਕੇ ਕਹਿੰਦੀਆਂ ਫਲਾਣੇ ਦਾ ਮੱਖਣ ਚੁਰਾ ਲਿਆ ਫਲਾਣੇ ਦੀ ਮਟਕੀ ਭੰਨ ਦਿੱਤੀ ਫਲਾਣੇ ਘਰੋਂ ਚੋਰੀ ਕੀਤੀ ਤੇਰੇ ਠਾਕਰ ਨੇ ਲਾੜ ਲੈ ਨੇ ਸਾਮ ਕੇ ਮਈਆ ਘਰੇ ਰੱਖ ਇਸ ਨੇ ਗੁੱਸੇ ਚ ਆ ਕੇ ਇਸ ਨੂੰ ਬੰਨ ਦਿੱਤਾ ਤੇ ਭਗਵਾਨ ਕ੍ਰਿਸ਼ਨ ਉੱਥੇ ਵੱਜੇ ਪਏ ਨੇ ਥੋੜੇ ਕੁ ਚਿਰ ਨੂੰ ਮਈਆ ਯਸ਼ੋਦਾ ਵੇਖਦੀ ਆ ਤੇ ਠਾਕੁਰ ਕਿਹੜੀ ਰੱਸੀ ਨਾਲ ਭਗਵਾਨ ਨੂੰ ਆਪਾਂ ਬੰਨ ਸਕਦੇ ਹਾਂ ਕਿਸੇ ਦੁਨਿਆਵੀ ਰੱਸੀ ਨਾਲ ਪਰਮੇਸ਼ਰ ਨਹੀਂ ਬੱਜਦਾ ਇਹ ਤੇ ਪ੍ਰੇਮਾ ਭਗਤੀ ਦੀ ਰੱਸੀ ਨਾਲ ਭਗਤਾਂ ਨੇ ਪਰਮਾਤਮਾ ਨੂੰ ਬੰਨਿਆ ਸ਼ਿਕਾਰੀ ਕੋਈ ਭਗਤ ਨਹੀਂ ਸੀ ਪਰ ਭਗਤਾਂ ਦੀ ਸੰਗਤ ਕੀਤੀ ਸ਼ਿਕਾਰੀ ਭਗਤ ਨਹੀਂ ਹੈ ਪਰ ਇੱਕ ਸਾਧੂ ਦੀ ਸੰਗਤ ਕੀਤੀ ਹੈ ਤਾਂ ਗੁਰਮੁਖ ਪਿਆਰਿਓ ਥੋੜੇ ਚਿਰ ਬਾਅਦ ਜਦੋਂ ਜਾਲ ਚੋਂ ਮਹਾਂਪੁਰਖਾਂ ਕਿਹਾ ਵੀ ਬਾਹਰ ਕੱਢ ਦੇ ਆਂਦਾ ਬਾਬਾ ਤੇਰਾ ਜੁੰਮਾ ਇਹ ਮਸਾਂ ਕੈਦ ਕੀਤਾ ਜੇ ਉੱਡ ਗਿਆ ਤੇ ਤੇਰੇ ਜੁੰਮੇ ਮੈਨੂੰ ਮੁੜ ਕੇ ਨਾ ਆਖੀ ਵੀ ਪੰਛੀ ਚਤੁਰ ਭੁਜੀ ਹੋਰ ਲਿਆ ਮੈਂ ਤਾਂ ਬਲਾ ਮਸਾਂ ਲਿਆਂਦਿਆਂ ਇਹਨੂੰ ਸਾਹਮ ਲੈ ਮੈਂ ਜਾਲ ਕੋ ਤਾਂ ਕੱਢਣਾ ਹੀ ਜੇ ਤੂੰ ਹਾਂ ਕਰੇ ਵੀ ਠੀਕ ਹੈ ਸਤ ਸੰਗਤ ਜਿਸਰੇ ਜਾਲ ਚੋਂ ਬਾਹਰ ਕੱਢਿਆ ਤੇ ਵਿਸ਼ਨੂੰ ਭਗਵਾਨ ਆਪਣਾ ਜਦ ਸਰੂਪ ਸਾਹਮਣੇ ਲਿਆਂਦਾ ਤਾਂ ਫਿਰ ਉਹ ਸ਼ਿਕਾਰੀ ਤੋਂ ਦੇਖਿਆ ਨਹੀਂ ਗਿਆ, ਉਸੇ ਵੇਲੇ ਨਮਸਕਾਰ ਕੀਤੀ ਤੇ ਮਹਾਂਪੁਰਖਾਂ ਨੂੰ ਕਹਿੰਦਾ ਵੀ ਇਹ ਕੌਣ ਨੇ? ਕੋਈ ਰਿਸ਼ੀ ਲੱਗਦੇ ਨੇ, ਕੋਈ ਦੇਵਤਾ ਲੱਗਦੇ ਨੇ, ਕੋਈ ਮਹਾਨ ਆਤਮਾ ਲੱਗਦੇ ਨੇ। ਫਿਰ ਉਹਨਾਂ ਮਹਾਂਪੁਰਖਾਂ ਨੇ ਕਿਹਾ, ਗੁਰਮੁਖ ਪਿਆਰਿਆ ਵਿਸ਼ਨੂੰ ਭਗਵਾਨ ਚਤੁਰਭੁਜੀ ਹੈ। ਸਾਧ ਸੰਗਤ ਜੀ, ਉਹ ਸ਼ਿਕਾਰੀ ਮਹਾਂਪੁਰਖਾਂ ਦੇ ਅੱਗੇ ਵੀ ਸੀਸ ਝੁਕਾ ਰਿਹਾ ਤੇ ਅੱਜ ਤੋਂ ਪ੍ਰਣ ਕਰ ਰਿਹਾ ਬਈ ਜੇ ਤੁਸੀਂ ਮੈਨੂੰ ਇਹ ਜਾਂਚ ਦੱਸੀ ਹੈ ਕਿ ਕਿਸ ਪ੍ਰਕਾਰ ਪਰਮਾਤਮਾ ਦੇ ਚਰਨਾਂ ਚ ਜੁੜਨਾ, ਮੈਂ ਸਾਰੀ ਜ਼ਿੰਦਗੀ ਪਤਾ ਨੀ ਕਿੰਨੇ ਜਨਮ ਮਾਸ ਖਾਂਦਿਆਂ ਬਤਾ ਦਿੱਤੇ ਨੇ, ਅੱਜ ਤੋਂ ਮੈਂ ਪ੍ਰਣ ਕਰਦਾ, ਨਾ ਮੈਂ ਇਹ ਸ਼ਿਕਾਰ ਕਰਾਂਗਾ ਨਾ ਮੈਂ ਕਦੇ ਮਾਸ ਖਾਵਾਂਗਾ, ਮੈਨੂੰ ਕਿਰਪਾ ਕਰਕੇ ਮੇਰੀ ਝੋਲੀ ਚ ਕੋਈ ਨਾਮ ਦੀ ਦਾਤ ਦੱਸ। ਆਖੋ ਸਤਨਾਮ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਤਸੰਗ ਜੀ।